ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਡਾਕਟਰ ਸਟੈਲਾ ਕ੍ਰਾਮਰਿਸ਼ ਦੇ 4 ਲੇਖਾਂ ਦਾ ਉਲੱਥਾ ਕੀਤਾ ਹੈ, ਜਿਸ ਵਿੱਚੋਂ ਪਹਿਲਾ ਲੇਖ ਆਪ ਜੀ ਦੇ ਸਾਹਮਣੇ ਪੜ੍ਹਿਆ ਜਾ ਰਿਹਾ ਹੈ, ਜਿਸ ਦਾ ਸਿਰਲੇਖ ਹੈ ਹਿੰਦੁਸਤਾਨ ਦੀ ਰਸਿਕ ਕਿਰਤ ਅਤੇ ਇਹਦੀ ਕਰਤਾਰੀ ਸ਼ਕਤੀ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਚਿੱਤ ਦਾ ਕੋਈ ਕਰਤਾਰੀ ਰੰਗ ਹੋਵੇ, ਉਹਦੀ ਅੰਦਰਲੀ ਚਾਲ ਦਾ ਸਿੱਟਾ ਸਦਾ ਰਸਕ ਕਿਰਤ ਵਿੱਚ ਨਿਕਲਦਾ ਹੈ, ਅਥਵਾ ਰਸਕ ਕਿਰਤ ਚਿੱਤ ਦੀ ਸਿਰਜਣਹਾਰੀ ਚਿਤਵਨੀ ਦਾ ਫਲ ਹੈ। ਕਿਰਤਮ ਅਥਵਾ ਸ੍ਰਿਸ਼ਟੀ ਦੱਸ ਰਹੀ ਹੈ ਕਿ ਕੋਈ ਇਸਦਾ ਕਰਤਾਰ ਸਿਰਜਣਹਾਰ ਹੈ, ਅਤੇ ਉਹ ਜਿਹੜਾ ਸਿਰਜਿਤ ਕਰਦਾ ਹੈ ਰਸਕ ਕਿਰਤ ਦਾ ਪਦਾਰਥ, ਯਾਨੀ ਜਿਸ ਥੀ ਕੁਛ ਸਿਰਜਣਾ ਕਰਨਾ ਹੈ, ਜੀਵਨ ਆਪ ਹੈ। ਰਸਕ ਕਿਰਤੀ ਜੀਵਨ ਨੂੰ ਹੀ ਰਸਕ ਕਿਰਤ ਦੇ ਕੰਮਾਂ ਵਿੱਚ ਮੂਰਤੀਮਾਨ ਕਰਦਾ ਹੈ। ਹਰ ਇੱਕ ਰਸਕ ਕਿਰਤ ਦਾ ਕੰਮ ਇੱਕ ਖੁਦ ਸ੍ਰਿਸ਼ਟੀ ਕਿਰਤਮ ਹੋਣ ਕਰਕੇ ਹੀ ਸਦਾ ਅੰਗਿਕ ਹੁੰਦਾ ਹੈ, ਅਤੇ ਆਪਣੇ ਆਪ ਵਿੱਚ ਹੀ ਆਪਣੇ ਹੋਣ ਦਾ ਫਲ ਦੱਸਦੀ ਹੈ। ਹਰ ਇੱਕ ਵੱਖਰੇ ਰਸਕ ਕਿਰਤ ਦੇ ਕੰਮ ਵਿੱਚ ਲਕੀਰਾਂ, ਸਿਤਾਵਾਂ, ਚੀਜ਼ਾਂ ਦੇ ਹੁਜਮ ਦੇ ਰੰਗ, ਉਸ ਮਹੀਨੇ ਖੇਜ ਮੂਰਤੀ ਦੁਆਰਾ ਇੱਕ ਅਪੂਰਵ ਸੰਬੰਧ ਵਿੱਚ ਜੁੜੇ ਹੁੰਦੇ ਹਨ, ਅਰ ਆਪਣੇ ਵਿੱਚ ਅਲਖ ਨਿਰੰਜਨ ਦੇ ਗੀਤ ਦੀ ਧਾਰਨਾ ਧਾਰੀ ਰੱਖਦੇ ਹਨ, ਅਤੇ ਉਹਨਾਂ ਵਿੱਚ ਅਜ਼ਲ ਦਾ ਰਾਗ ਹੁੰਦਾ ਦਿਸਦਾ ਹੈ। ਹਰ ਇੱਕ ਮੁਲਕ ਅਤੇ ਹਰ ਇੱਕ ਦੌਰ ਯਾਨੀ ਜ਼ਮਾਨਾ ਜੀਵਨ ਨੂੰ ਵੱਖਰੇ ਵੱਖਰੇ ਰਸ ਵਿੱਚ ਆਣ ਕੇ ਪਛਾਣਦਾ ਹੈ, ਅਤੇ ਇਸ ਕਰਕੇ ਹਰ ਇੱਕ ਨਸਲ ਉਹ ਪਾਸਾ ਜਿੱਧਰ ਰਸਕ ਕਿਰਤੀ ਦਾ ਚਿੱਤ ਕੰਮ ਕਰ ਰਿਹਾ ਹੁੰਦਾ ਹੈ ਬਦਲ ਦਿੰਦੀ ਹੈ। ਅਤੇ ਇਸ ਤਬਦੀਲੀ ਦਾ ਅਸਰ ਇਹ ਹੁੰਦਾ ਹੈ ਕਿ ਇਸ ਜ਼ਮੀਨ ਉੱਤੇ ਰੂਹਾਨੀ ਅੰਦਰ ਦੀ ਦੁਨੀਆਵਾਂ ਦੀ ਗਿਣਤੀ ਬੇਸ਼ੁਮਾਰ ਹੈ, ਅਤੇ ਇਹ ਕੁੱਲ ਰੂਹਾਨੀ ਚਿੱਤ ਸੰਸਾਰ ਸਾਡੇ ਅੱਗੇ ਪਿੱਛਾ ਘੇਰਾ ਪਾਏ ਰਹਿੰਦੇ ਹਨ, ਅਤੇ ਚੁੱਪ ਚੁੱਪੀ ਅਤੇ ਉਸ ਵੇਲੇ ਦੀ ਉਡੀਕ ਕਰਦੇ ਰਹਿੰਦੇ ਹਨ, ਜਦ ਤੱਕ ਮੁੜ ਉਹਨਾਂ ਦਾ ਅੰਦਰਲਾ ਭੇਦ ਸਾਡੀ ਸਮਝਾਂ ਵਿੱਚ ਆ ਕੇ ਇੱਕ ਵੇਰੀ ਮੁੜ ਇੱਕ ਜੀਂਦੀ ਤਾਕਤ ਬਣ ਕੇ ਨਾ ਨਿਬੜ ਲਵੇ। ਰਸਕ ਕਿਰਤ ਦੀਆਂ ਕੰਮਾਂ ਅਤੇ ਰਸਕ ਕਿਰਤੀ ਦੇ ਚਿੱਤ ਨੂੰ ਸਮਝਣ ਦੀ ਖਾਤਰ ਸਾਨੂੰ ਕੁੱਲ ਚਿੰਨ੍ਹ ਮਤ ਮਤਾਂਤਰ ਭੁੱਲ ਜਾਣੇ ਲੋੜੀਏ, ਕਿਉਂਕਿ ਰਸਕ ਚਿੱਤ ਦੀਆਂ ਕੁੱਲ ਘਾੜਾਂ ਅਤੇ ਮੂਰਤਾਂ ਆਪੇ ਵਿੱਚ ਇੱਕ ਅੰਤਮ ਹਕੀਕਤ ਦੇ ਆਪੇ ਦੇ ਆਪ ਸਿੱਧੇ ਬਣੇ ਅਥਵਾ ਨਿਕਲੇ ਚਿੰਨ੍ਹ ਹਨ, ਅਤੇ ਉਹਨਾਂ ਦੇ ਅਰਥ ਸਮਝਣ ਲਈ ਕਿੰਨਾ ਚਿਤਵਨੀਆਂ ਅਤੇ ਖਿਆਲਾਂ, ਚਿੰਨ੍ਹਾਂ ਆਦਿ ਦੀ ਲੋੜ ਨਹੀਂ ਆਉਂਦੀ। ਉਹ ਤ੍ਰੈਮੂਰਤੀ ਦੀਆਂ ਮਹਾਨ ਰਚਨਾ ਕਿੰਜ ਐਲੀਫੈਂਟਾਂ ਦੀਆਂ ਕੰਦਰਾਂ ਯਾਨੀ ਐਲੀਫੈਂਟਾ ਕੇਵਸ ਅੰਦਰ ਇੱਕ ਚੌਪਾਸੇ ਜਿਹੇ ਹਨੇਰੇ ਵਿੱਚੋਂ ਪੱਥਰ ਦੀ ਦੀਵਾਰ ਵਿੱਚੋਂ ਕੜੀ ਕੜਾਈ ਨਿਕਲ ਰਹੀ ਹੈ। ਇਹ ਤ੍ਰੈ ਜਿੰਦੀ ਮੂਰਤੀ ਦੀ ਟੋਕਫਬ ਹਰ ਪਾਸਿਓਂ ਪੂਰੀ ਤੁਲੀ ਹੋਈ ਹੈ, ਅਤੇ ਇੱਕੋ ਬਰਾਬਰ ਘੜੀ ਮੂਰਤੀ ਦਾ ਛਤਰ ਇੱਕ ਸਿਰ ਦੀ ਕ੍ਰਾਂਤੀ ਥੀ ਉੱਚਾ ਉੱਠਦਾ ਵਿਚਕਾਰਲੇ ਚਿਹਰੇ ਦੇ ਸਿਰ ਉੱਪਰ ਪੂਰੀ ਉਚਾਈ ਨੂੰ ਪਹੁੰਚ ਕਰਕੇ ਤੀਸਰੇ ਸਿਰ ਵੱਲ ਆਣ ਮੁੜ ਤਲੇ ਲੱਥਾ ਹੈ। ਇਉਂ ਜਾਪਦਾ ਹੈ ਜਿਵੇਂ ਤ੍ਰੈਜਿੰਦੀ ਮੂਰਤ ਨੂੰ ਆਪਣੀ ਬਾਹੀ ਵਿੱਚ ਜਫੀ ਮਾਰ ਰਿਹਾ ਹੈ। ਇਹਨਾਂ ਤ੍ਰੈਹਾਂ ਦੇ ਸਰੀਰ ਪੱਥਰ ਵਿੱਚ ਗਰਕ ਹੋ ਚੁੱਕੇ ਹਨ, ਬੇਨਾਮ ਨਿਸ਼ਾਨ ਹੋ ਚੁੱਕੇ ਹਨ, ਅਤੇ ਇਹਨਾਂ ਦੀਆਂ ਕੁੱਲ ਜਿਸਮਾਨੀ ਵੱਖਰੇਪਨ ਅਤੇ ਖਾਸੀਅਤਾਂ ਗੁੰਮ ਚੁੱਕੀਆਂ ਹਨ। ਉਹ ਸਰੀਰ ਹੁਣ ਇੱਕ ਮਹਾਨ ਯਾਦਾਸ਼ਤੀ ਘਾੜ ਦੇ ਤਲੇ ਅਤੇ ਭਾਰੇਪਨ ਦੇ ਹੋਰ ਕੁਛ ਨਹੀਂ, ਅਤੇ ਇਸ ਮਹਾਨ ਘਾੜ ਵਿੱਚ ਦੀ ਰੱਬੀ ਸੁਰਤ ਦਾ ਸਵਾਸ ਤਕਰੀਬਨ ਅਦ੍ਰਿਸ਼ ਜਿਹਾ ਚੱਲ ਰਿਹਾ ਹੈ। ਨਰਮ ਰੁਮਕ ਦੀਆਂ ਲਹਿਰਾਂ ਇਹਨਾਂ ਦੇ ਗੋਲ ਖਾਖਾਂ ਅਤੇ ਭਰਵੱਟਿਆਂ ਉੱਤੇ ਚੱਲਦੀਆਂ ਦਿਸ ਰਹੀਆਂ ਹਨ। ਇਹ ਦੌੜੇ ਦਾ ਜਾਂਦੀ ਰਾਗ ਤਾਲ ਭਰੀ ਲਹਿਰ ਨੂੰ ਲੈਮਤ ਵੱਲ ਦੀ ਬਣੀ ਤਾਜਾਂ ਦੀ ਸੱਜ ਤਾਜਾਣ ਕੇ ਪੂਰਾ ਕਰ ਰਹੀ ਹੈ। ਉਹ ਛਤਰ ਜਿਹੜੇ ਇੱਕ ਤਿਕੋਣ ਦੀ ਸ਼ਕਲ ਵਿੱਚ ਇਸ ਤ੍ਰੈਲੜੇ ਨੂੰ ਤਾਜ ਪਹਿਨਾ ਰਹੇ ਹਨ। ਇਹਨਾਂ ਜਿਸਮੀ ਰੂਪਾਂ ਦੇ ਜੁਜ਼ਾਂ ਦੀ ਮੇਲਵੀ ਰਚਨਾ ਅਤੇ ਮੁੜ ਉਹਨਾਂ ਜੁਜ਼ਾਂ ਨੂੰ ਇਉਂ ਵੱਖਰਾ ਕਰ ਦੱਸਣਾ ਜਿਵੇਂ ਉਹ ਕੁਛ ਤਾਂ ਚੋੜੇ ਦਾ ਵੱਲੋਂ, ਕੁਛ ਲੰਮੇ ਦਾ ਵੱਲੋਂ ਆਣ ਮਿਲੇ ਹਨ, ਅਤੇ ਜਿਸ ਮੇਲੇ ਵਿੱਚ ਸਭ ਜੁਜ਼ਾਂ ਇੱਕ ਦੂਜੇ ਨੂੰ ਇੱਕ ਅਹਿਲ ਐਨ ਤੁਲਣ ਵਿੱਚ ਪਕੜੀ ਰੱਖਦੀਆਂ ਹਨ, ਦੋਵੇਂ ਇਉਂ ਇਕੱਠੀਆਂ ਜਦ ਦੱਸੀਆਂ ਜਾਣ, ਤਦ ਉਹ ਰਸਕ ਕਿਰਤਕ ਮੂਰਤੀ ਸ਼ਿਵ, ਵਿਸ਼ਨੂੰ ਅਤੇ ਪਾਰਬਤੀ ਦੀ ਹੁੰਦੀ ਹੈ। ਹਿੰਦੁਸਤਾਨ ਵਿੱਚ ਰਸਕ ਕਿਰਤ ਦੇ ਅਨੁਭਵ ਦਾ ਤਰੀਕਾ ਇੱਕ ਇਹ ਹੈ ਤੇ ਦੂਜਾ ਰਾਹ ਇਸ ਅਨੁਭਵ ਦਾ ਆਤਮਕ ਰੂਹਾਨੀ ਹਕੀਕਤਾਂ ਨੂੰ ਮੂਰਤੀਮਾਨ ਕਰਨ ਵੱਲ ਨਹੀਂ ਲੈ ਜਾਂਦਾ। ਉਹ ਕੁਦਰਤ ਤੇ ਲਹੂ ਗੇੜੇ ਥੀ ਤੁਰਦਾ ਹੈ, ਪਰ ਸਭ ਗੱਲਾਂ ਦੇ ਹੁੰਦਿਆਂ ਵੀ ਅੰਦਰ ਦੀ ਰੂਹਾਨੀ ਦੁਨੀਆ ਤੇ ਬਾਹਰ ਦੀ ਕੁਦਰਤ ਦੇ ਜੀਵਨ ਵਿੱਚ ਕੋਈ ਹੱਦ ਦੀਵਾਰਾਂ ਤਾਂ ਨਹੀਂ ਖੜੀਆਂ ਹਨ। ਅੰਦਰ ਦੀ ਚਿੱਤ ਰੂਪ ਚਿਤਵਨੀ ਬਾਹਰ ਦੀ ਸਰੀਰਧਾਰੀ ਸ਼ਕਲ ਦੁਆਰਾ ਹੀ ਪ੍ਰਗਟ ਹੁੰਦੀ ਹੈ ਤੇ ਬਾਹਰ ਦੀ ਕੁਦਰਤ ਆਪਣੇ ਆਪ ਵਿੱਚ ਉਸ ਸਵੈਭੰਗ ਅਜੂਨੀ ਦੀ ਲੱਖਣਾ ਦੇ ਰਹੀ ਹੈ ਤੇ ਇੱਕ ਰਸਕ ਕਿਰਤੀ ਲਈ ਦੋਵੇਂ ਕੀ ਅੰਦਰ ਤੇ ਕੀ ਬਾਹਰ ਇੱਕੋ ਬਰਾਬਰ ਕੀਮਤੀ ਮਜ਼ਮੂਨ ਹਨ। ਉਹ ਧਰਤੀ ਉੱਤੇ ਉੱਗਦੇ ਫੁੱਲਾਂ ਨੂੰ ਲੈਂਦਾ ਹੈ ਤੇ ਉਹਨਾਂ ਨੂੰ ਇੱਕ ਪੱਥਰ ਤੇ ਸਤੂਨ ਯਾਨੀ ਥੰਮ ਦੇ ਤਖ਼ਤੇ ਤੇ ਉਹਨਾਂ ਦੀ ਅਤੀਅਤ ਮਸਤ ਝੂਮਦੇ ਫੁੱਲਾਂ ਦੀ ਬਹੁਲਤਾ ਦੀ ਹਾਲਤ ਵਿੱਚ ਉਗਾਉਂਦਾ ਹੈ ਤੇ ਉਹ ਸਾਹਮਣੇ ਦਿਸ ਰਹੇ ਹਨ। ਕਿੰਜ ਕਵਲ ਦੀ ਡੰਡੀ ਦੇ ਨਰਮ ਤੇ ਚੋੜੀ ਲਹਿਰ ਥੀ ਨਿਕਲ ਕੇ ਖਿੜੇ ਆ ਰਹੇ ਹਨ। ਇੱਥੇ ਫੁੱਲ ਤੇ ਜਲ ਪੰਛੀ ਇੱਕ ਨਿਰੋਲ ਰਾਗ ਦੀ ਦੁਨੀਆ ਨੂੰ ਵਸਾ ਰਹੇ ਹਨ ਤੇ ਇੱਥੇ ਕਿਸੇ ਤਰ੍ਹਾਂ ਦਾ ਬੇਸੁਰਾ ਸ਼ੋਰ ਨਹੀਂ, ਕੋਈ ਬੇਸੁਰਾਪਨ ਤੰਗ ਨਹੀਂ ਕਰ ਰਿਹਾ। ਇੱਥੇ ਹਰ ਇੱਕ ਡੋਡੀ ਤੇ ਪੱਤਾ ਅਦਭੁਤ ਚੀਜ਼ਾਂ ਹਨ ਜਿਨ੍ਹਾਂ ਦਾ ਹੋਰ ਕੋਈ ਕਿਧਰੇ, ਹਾਂ ਬਾਹਰਲੀ ਕੁਦਰਤ ਵਿੱਚ ਵੀ ਕੋਈ ਸਾਨੀ ਨਹੀਂ। ਤੇ ਇੱਥੇ ਅੰਦਰਲਾ ਆਤਮ ਚਿੰਤਨ ਤੇ ਬਾਹਰਲੀ ਅਸਥੂਲ ਪਦਾਰਥੀ ਰੂਪ ਇੱਕ ਹੋ ਰਹੇ ਹਨ। ਇਹੋ ਜਿਹੇ ਚਿੱਤਰ ਨਿਰੇ ਦੀਵਾਰੀ ਸੋਜਾਂ ਸਜਾਵਟਾਂ ਦੀ ਵੱਧ ਕੋਈ ਚੀਜ਼ਾਂ ਹਨ ਤੇ ਇਹ ਤਾਂ ਇੱਕ ਪੱਥਰ ਵਿੱਚ ਘੜਿਆ ਗੀਤ ਹੈ ਜਿਹੜਾ ਕਵਲ ਦੇ ਸੋਹਣੇ ਜੀਵਨ ਦੀ ਸਿਫਤ ਗਾ ਰਿਹਾ ਹੈ। ਹਿੰਦੁਸਤਾਨ ਦੀ ਰਸਕ ਕਿਰਤ ਬਿਆਨ ਕਰਦੀ ਹੈ ਤੇ ਨਾ ਹੀ ਕੁਦਰਤ ਦੇ ਅੱਖਰਾਂ ਦੇ ਮਾਇਨੇ ਦੱਸਦੀ ਹੈ। ਇਹ ਤਾਂ ਜੀਵਨ ਦੀ ਲਲਤ ਨੂੰ ਅਨੁਭਵ ਕਰਕੇ ਆਪਣੇ ਅੰਦਰੋਂ ਆਪਣੇ ਹੀ ਤਰੀਕਿਆਂ ਨਾਲ ਕੁਦਰਤ ਦੀ ਇੱਕ ਜੀਂਦੀ ਮੂਰਤ ਪੈਦਾ ਕਰਦੀ ਹੈ ਤੇ ਇਸ ਸਾਡੀ ਮਿਸਾਲ ਵਿੱਚ ਇੱਕ ਲਹਿਰਾਂ ਦੀ ਕਵਲ ਡੰਡੀ ਦੀ ਵਿਆਪਕ ਚਾਲ ਹੈ ਜਿਹੜੀ ਗੋਲ ਤੇ ਪੂਰੇ ਖਿੜੇ ਫੁੱਲਾਂ ਨੂੰ ਤੇ ਤੇਜ਼ ਨੋਕਾਂ ਵਾਲੀਆਂ ਡੋਡੀਆਂ ਨੂੰ ਇੱਕੋ ਸਵਾਦ ਨਾਲ ਚੱਕੀ ਲੈ ਜਾ ਰਹੀ ਹੈ। ਹਿੰਦੁਸਤਾਨ ਦੀ ਰਸਕ ਕਿਰਤ ਵਿੱਚ ਜੋ ਕੁਛ ਦੱਸਿਆ ਜਾਂਦਾ ਹੈ ਉਹ ਸਾਰਾ ਦਿਖਾ ਰਸਕ ਕਿਰਤ ਦਾ ਆਪਣੀ ਅੰਦਰਲੀ ਤੀਬਰਤਾ ਕਰਕੇ ਪ੍ਰਗਟ ਆਉਂਦਾ ਹੈ। ਰਸਕ ਕਿਰਤੀ ਦਾ ਆਪ ਦੀ ਅੰਦਰ ਦਾ ਉਹ ਚਿਤਵਨ ਕਿਸੇ ਬਾਹਰ ਦੇ ਪਦਾਰਥ ਉੱਪਰੋਂ ਨਹੀਂ ਉੱਠਦਾ, ਉਹ ਆਪ ਮੁਹਾਰਾ ਅੰਦਰੋਂ ਉੱਠਦਾ ਹੈ। ਇਸ ਵਿੱਚ ਸ਼ੱਕ ਨਹੀਂ ਕਿ ਰਸਕ ਕਿਰਤੀ ਦਾ ਚਿੱਤ ਸਦਾ ਤੇ ਬੜੇ ਹੀ ਸੂਖਮ ਅਸਰਾਂ ਹੇਠ ਛੇਤੀ ਆਉਣ ਵਾਲੀ ਇੱਕ ਲਿਫਦੀ ਚੀਜ਼ ਹੈ ਜਿਹੜੀ ਹਰ ਇੱਕ ਪਦਾਰਥ ਦੀ ਸੌਣਪ ਨੂੰ ਵੇਖ ਲਹਿਰਾਂ ਖਾਣ ਲੱਗ ਜਾਂਦੀ ਹੈ। ਪਰ ਕੰਮ ਤੇ ਕਾਰਡ ਤੇ ਲੱਜ ਸਭ ਉਹ ਆਪਣੇ ਅੰਦਰ ਦੇ ਧਿਆਨ ਦਾ ਹੀ ਕਰਦੀ ਹੈ ਤੇ ਇਉਂ ਇਹ ਰਸਕ ਕਿਰਤੀ ਆਪਣੀਆਂ ਨਵੀਆਂ ਨਵੀਆਂ ਮੂਰਤਾਂ ਨੂੰ ਮੂਰਤੀਮਾਨ ਕਰਨ ਲਈ ਆਪਣੇ ਨਵੇਂ ਹੀ ਨੇਮ ਅੰਦਰ ਘੜ ਬਣਾਉਂਦਾ ਹੈ। ਦੁਨੀਆ ਭਰ ਵਿੱਚ ਐਸੀ ਹੋਰ ਕੋਈ ਸਭਿਅਤਾ ਨਹੀਂ ਜਿੱਥੇ ਰਸਕ ਕਿਰਤੀ ਦਾ ਉਹ ਚਿਤਵਨ ਇੰਨਾ ਜ਼ਬਰਦਸਤ ਆਪ ਮੁਹਾਰਾ, ਆਪ ਮਤਾ ਤੇ ਆਪ ਹੁਦਰਾ ਹੋਵੇ ਜਿਹੜਾ ਇਹਨਾਂ ਆਪਣੇ ਚਾਹ ਤੇ ਧਿਆਨ ਵਿੱਚ ਆਪਣਾ ਹੁਕਮ ਤੇ ਨੇਮ ਆਪ ਹੀ ਹੋਵੇ ਤੇ ਸਿਵਾਏ ਆਪਣੇ ਕਿਸੇ ਦੀ ਗੱਲ ਨਾ ਮੰਨਦਾ ਹੋਵੇ, ਹੱਥੋਂ ਆਪਣੀ ਹੀ ਸਦਾ ਮਨਾਉਂਦਾ ਹੋਵੇ। ਇਹ ਰਸਕ ਕਿਰਤੀ ਆਪਣੇ ਨਿਸ਼ਾਨੇ ਵੱਲ ਇੰਨਾ ਬੇਪਰਵਾਹ ਟੁਰਦਾ ਹੈ ਕਿ ਆਪਣਾ ਕੰਮ ਪੂਰਾ ਹੀ ਨਹੀਂ ਕਰ ਸਕਦਾ। ਇਸ ਕਰਕੇ ਇਸ ਦੇ ਅੰਦਰੋਂ ਇੱਕ ਨਵਾਂ ਜ਼ਾਬਤਾ, ਕਾਇਦਾ, ਕਾਨੂੰਨ ਤੇ ਹੁਕਮ ਪੈਦਾ ਹੁੰਦਾ ਹੈ ਜਿਹੜਾ ਇਹਦੀ ਰਸਕ ਕਿਰਤ ਨੂੰ ਨਿੱਕੀ ਮੂਰਤੀ ਦੀ ਨਿਰੀ ਰਚਨਾ ਦੀ ਫੱਬਣ ਨੂੰ ਹੀ ਨਹੀਂ ਆਪਣੇ ਹੁਕਮ ਅੰਦਰ ਬੰਨਦਾ, ਬਲਕਿ ਉਹ ਤਾਂ ਉਸ ਰਚਨਾ ਦੀ ਹਰ ਇੱਕ ਵੱਖਰੀ ਜੁਜ਼ ਨੂੰ ਡਾਢੀਆਂ ਗੁੰਝਲਾਂ ਵਿੱਚ ਪਾ ਆਪਣੇ ਹੁਕਮ ਦੇ ਅੰਦਰ ਲਿਆ ਕੇ ਛੋੜਦਾ ਹੈ। ਪਹਾੜ ਵਿੱਚ ਉਕਰਿਆ ਕਟੀਆ ਇਲੋਰਾ ਦਾ ਮੰਦਰ ਇੱਕ ਇਸ ਗੱਲ ਦੀ ਸੋਹਣੀ ਮਿਸਾਲ ਹੈ। ਘੜੀਆਂ ਉਕਰੀਆਂ ਨਿੱਕੀਆਂ ਨਿੱਕੀਆਂ ਅੰਗਾਂ ਤੇ ਹਿੰਮਿਆਂ ਤੇ ਜੁਜ਼ ਤੇ ਤਫਸੀਲਾਂ ਦੀ ਦਿਖਾ ਦੇ ਇੰਨੇ ਢੇਰ ਲੱਗੇ ਪਏ ਹਨ ਕਿ ਉਹ ਢੇਰਾਂ ਦੇ ਢੇਰ ਹਰ ਪ੍ਰਕਾਰ ਦੀਆਂ ਰੋਕਾਂ ਝਿਜਕਾਂ ਨੂੰ ਆਛਾਦਿਤ ਕਰ ਰਹੇ ਹਨ ਤੇ ਬਣਾਉਣ ਵਾਲੇ ਨੂੰ ਇੱਕ ਅੰਦਰਲੀ ਕਾਂਡਾਂ ਨੂੰ ਕੱਢੀ ਜਾਣ ਵਿੱਚ ਅਥੱਕ ਰਸ ਆ ਰਿਹਾ ਹੈ ਤੇ ਉਹ ਸਾਹੋ ਸਾਹ ਉਹਨਾਂ ਨੂੰ ਕੱਢਦਾ ਜਾ ਰਿਹਾ ਹੈ ਤੇ ਕੋਲ ਕੋਲ ਮੂਰਤਾਂ ਦੇ ਢੇਰਾਂ ਦੇ ਢੇਰ ਲਾਈ ਜਾ ਰਿਹਾ ਹੈ। ਰਸਕ ਕਿਰਤਕ ਸੋਚ ਵਿਚਾਰ ਦੀ ਥਾਂ ਇੱਥੇ ਰੂਪਾਂ ਦੀ ਅਖੁੱਟ ਜਿਹੀ ਨਿਕਾਸੀ ਚੱਲ ਰਹੀ ਹੈ ਤੇ ਰਸਕ ਕਿਰਤਕ ਰਾਗ ਤਾਲ ਇੱਥੇ ਇੱਕ ਨਕੋ ਨਕ ਭਰੀ ਕਿਸੇ ਡੁੱਲ ਡੁੱਲ ਪੈਣ ਦਾ ਵਹਿਣ ਹੋ ਰਿਹਾ ਹੈ ਤੇ ਕੁੱਲ ਮੰਦਰ ਦੀ ਰਚਨਾ ਦੀ ਫਬਨ ਦੀ ਥਾਂ ਇੱਥੇ ਅੰਦਰ ਥੀ ਸਿਰਜਣਹਾਰ ਸ਼ਕਤੀ ਦਾ ਇੱਕ ਯਤਨ ਰੂਪ ਦਿਸ ਰਿਹਾ ਹੈ। ਇਹੋ ਜਿਹੀ ਅੰਦਰ ਦੀ ਡੁੱਲ ਡੁੱਲ ਪੈਂਦੀ ਆਮਦ ਆਪਣੀ ਤੀਬਰਤਾ ਕਰਕੇ ਆਪਣੀ ਆਪ ਹੱਦ ਹੈ, ਤੇ ਉਹ ਹੱਦ ਇਹ ਹੈ ਕਿ ਆਪ ਮੁਹਾਰੀ ਇਹ ਆਪਣੇ ਰੂਪਾਂ ਦੇ ਵਹਿਣ ਨੂੰ ਹੱਦੋਂ ਵੱਧ ਸਾਦੇ ਤੇ ਰਸਕ ਕਿਰਤ ਦੇ ਸਸਤੇ ਤਰੀਕਿਆਂ ਦੁਆਰਾ ਅਰਥਾਤ ਲਕੀਰ ਵਿੱਚ ਆਣ ਇਕੱਠਾ ਕਰਦੀ ਹੈ। ਅਜੰਤਾ ਦੀਆਂ ਕੰਦਰਾਂ ਦੀਆਂ ਦੀਵਾਰਾਂ ਤੇ ਉੱਕਰੀਆਂ ਤਸਵੀਰਾਂ ਵਿੱਚ ਕਿੰਜ ਕੁਦਰਤ ਦੇ ਨਜ਼ਾਰੇ ਤੇ ਇਮਾਰਤੀ ਰੂਪ ਰੱਬ ਆਦਮੀ ਹੈਵਾਨ ਰੰਗਾਂ ਤੇ ਰੂਪਾਂ ਦਾ ਘਟਾ ਸਮੂਹ ਇੱਕ ਜੰਗਲ ਵਿੱਚ ਕਣੀ ਉਗੀ ਝਾੜੀ ਸੌਂਦ ਵਾਂਗ ਪਿਆ ਹੈ। ਇੱਥੇ ਹੀ ਇਹ ਬਸ ਲਕੀਰ ਹੈ ਜਿਹੜੀ ਕੁੱਲ ਝਾਂਕੀਆਂ ਦੇ ਅੰਦਰਲੇ ਮਤਲਬ ਤੇ ਬਾਹਰਲੀ ਨੁਹਾਰ ਦੋਹਾਂ ਨੂੰ ਝੋਲੀ ਵਿੱਚ ਲਈ ਖੜੀ ਹੈ। ਇਹ ਲੋੜੀਆਂ ਜਿਹੀਆਂ ਮਿਸਾਲਾਂ ਰਸਕ ਕਿਰਤ ਦੇ ਹਿੰਦੁਸਤਾਨੀ ਨਿਯਮਾਂ ਉੱਤੇ ਕੁਛ ਰੋਸ਼ਨੀ ਸੁੱਟਦੀਆਂ ਹਨ, ਤੇ ਇਹ ਅਸੂਲ ਹਿੰਦੁਸਤਾਨੀ ਰਸਕ ਕਿਰਤ ਲਈ ਵੈਸੇ ਹੀ ਜਿਗਰੀ ਹਨ ਜੈਸੇ ਮਿਸਾਲ ਦੇ ਤੌਰ ਮਿਸਰੀ ਰਸਕ ਕਿਰਤ ਵਿੱਚ ਨਿਯਮ ਹੈ ਕਿ ਭਾਵੇਂ ਚਿੱਤਰ ਹੋਵੇ ਭਾਵੇਂ ਪੱਥਰ ਵਿੱਚ ਘੜਿਆ ਓਕਰੀਆ ਰਿਲੀਫ ਹੋਵੇ, ਉਹ ਅਸਲੀਅਤ ਦੇ ਤਿੰਨ ਸਿਮਤੀ ਰੂਪ ਨੂੰ ਦੋ ਸਿਮਤੀ ਰੂਪ ਵਿੱਚ ਘਟਾ ਕੇ ਦਸਾਣਗੇ। ਅਥਵਾ ਜਿਸ ਤਰ੍ਹਾਂ ਯੂਰਪ ਵਿੱਚ ਰਸਕ ਕਿਰਤ ਦੀ ਮੁੜ ਉਭਾਰ ਦੇ ਸਮੇਂ ਦੀਆਂ ਤਸਵੀਰਾਂ ਦੀ ਰਚਨਾ ਵਿੱਚ ਤਿਕੋਣੀ ਸਕੀਮ ਦਾ ਵਰਣਤ ਹੈ, ਅਥਵਾ ਬਾਰੋਕ ਚਿੱਤਰਾਂ ਵਿੱਚ ਕੁਤਰੀ ਤਰਤੀਬ ਹੈ, ਹਿੰਦੁਸਤਾਨ ਦੀ ਰਸਕ ਕਿਰਤ ਦੀ ਇਹ ਇੱਕ ਖਾਸੀਅਤ ਹੈ ਕਿ ਅਸੀਂ ਇਹਨੂੰ ਕਿਸੇ ਇੱਕ ਤਰ੍ਹਾਂ ਦੇ ਰਸਕ ਕਿਰਤ ਦੀਆਂ ਮਨੀਆਂ ਗੱਲਾਂ ਅਤੇ ਸਿਦਕਾਂ ਅਤੇ ਰਵਾਇਤਾਂ ਵਿੱਚ ਨਹੀਂ ਲਿਆ ਸਕਦੇ। ਇਹ ਤਾਂ ਸਭ ਅਸੂਲਾਂ ਅਤੇ ਸਿਦਕਾਂ ਨੂੰ ਗੜਬੜ ਕਰ ਦਿੰਦੀ ਹੈ ਅਤੇ ਆਪਣੇ ਅੰਦਰ ਦੇ ਪ੍ਰਾਣ ਜ਼ੋਰ ਨਾਲ ਆਮੋ ਸਾਹਮਣੇ ਰੱਖੀਆਂ ਹਾਂ ਹਾਂ ਅਤੇ ਨਾ ਨਾ ਦੋਵੇਂ ਇੱਕ ਦੂਜੇ ਥੀ ਵਿਰੁੱਧ ਜਾਂਦੇ ਤਬੀਅਤਾਂ ਦੀਆਂ ਬਣਤਾਂ ਝੁਕਾਵਾਂ ਨੂੰ ਗੜਬੜ ਕਰ ਆਪਣੀ ਰਚਨਾ ਵਿੱਚ ਮੇਲ ਦਿੰਦੀ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।